ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਹਨਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। 12 ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਅ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।
770 ਏਐਮ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478720।
ਕਲੰਕਰੀ ਦੀਵਾਨੇ ਲੱਗਦਾ ਸ਼ੁਕਰ ਰੱਬਾ ਦਿੱਤਾ ਏ ਬੜਾ ਦਿੱਤਾ ਏ ਬੜਾ ਤੇਰਾ ਸ਼ੁਕਰ ਰੱਬਾ ਸ਼ੁਕਰ ਰੱਬਾ ਦਿੱਤਾ ਏ ਬੜਾ ਦਿੱਤਾ ਏ ਬੜਾ ਸ਼ੁਕਰ ਰੱਬਾ ਸ਼ੁਕਰ ਰੱਬਾ ਦਿੱਤਾ ਏ ਬੜਾ ਦਿੱਤਾ ਏ ਬੜਾ ਉੱਤੇ ਵੱਲ ਦੇਖਾ ਤਾਂ ਅਖੀਰ ਨਹੀਂ ਹੋ ਕੋਈ ਜਿਹੜਾ ਬੰਦੇ ਨੂੰ ਰਜਾਵੇ ਐਸਾ ਸੀਰ ਨਹੀਂ ਹੋ ਕੋਈ ਫਕੀਰਾਂ ਦੇ ਵਰਗਾ ਫਕੀਰ ਨਹੀਂ ਹੋ ਕੋਈ ਆਰਾਮ ਦੀ ਕਮਾਈ ਦੀ ਲਕੀਰ ਨਹੀਂ ਹੋ ਕੋਈ ਜਿਹੜਾ ਕਦੇ ਵੀ ਨਾ ਮਰੇ ਸਰੀਰ ਨਹੀਂ ਹੋ ਕੋਈ ਜਿਹੜਾ ਮੁੱਕਦਾ ਨੀ ਭੈਣੋ ਐਸਾ ਨੀਰ ਨਹੀਂ ਹੋ ਕੋਈ ਹਾਰਡ ਵਰਕ ਕਰਕੇ ਤਕਦੀਰ ਨਾ ਖਲੋਈ ਵੱਡੇਗਾ ਵੀ ਉਹੀ ਜਿਹੜਾ ਅੱਜ ਜਾਣਾ ਬੋਈ ਸ਼ੁਕਰ ਰੱਬਾ ਸ਼ੁਕਰ ਰੱਬਾ ਦਿੱਤਾ ਏ ਬੜਾ ਦਿੱਤਾ ਏ ਬੜਾ ਸ਼ੁਕਰ ਰੱਬਾ ਸ਼ੁਕਰ ਰੱਬਾ ਦਿੱਤਾ ਏ ਬੜਾ ਦਿੱਤਾ ਏ ਬੜਾ
اعتراض تو اکثر کرتا ہوں کہ تو نے یہ نہیں دیا پر جب غور سے خود کو دیکھا تو پتا چلا کہ تو نے دیا کیا ہے تو یہی دل سے آواز آئی کہ جتنا تمہیں ملا تو نے اتنا بھی کیا کیا ہے
ਕਈਆਂ ਦੀ ਉਹ ਦੁਆਏ ਤੇ ਕਈਆਂ ਦੀ ਸਲਾਮ ਹੈ ਕਈਆਂ ਦੀ ਉਹ ਫਤਿਹ ਹੈ ਕਈਆਂ ਦੀ ਰਾਮ ਰਾਮ ਹੈ ਜਿੰਨੇ ਉਹਦੇ ਨਾਮ ਹੈ ਸਾਰੇ ਪਰਵਾਨ ਹੈ ਤੇਰੇ ਲਈ ਜੋ ਖਾਸ ਹੈ ਉਹ ਮਾਲਕ ਲਈ ਆਮ ਹੈ ਕਿਸੇ ਦੀ ਖੁਸ਼ੀ ਨਾਮ ਹੈ ਕਿਸੇ ਦੀ ਖੁਸ਼ੀ ਜਾਮ ਹੈ ਤੇਰੀ ਜਿਹੜੀ ਝੱਗ ਹੈ ਉਹ ਤੇਰੇ ਹੀ ਬਨਾਮ ਹੈ ਪਰਦੇ ਚ ਭਾਵੇਂ ਇੱਥੇ ਪੁੰਨ ਸ਼ਰੇਆਮ ਹੈ ਈਰਖਾ ਨੇ ਕਰ ਦੇਣਾ ਖੁਸ਼ੀ ਨੂੰ ਹਰਾਮ ਹੈ ਸਭ ਕੁਝ ਫੇਕ ਬਾਕੀ ਕੱਲਾ ਸੱਚ ਨਾਮ ਹੈ ਬਣਦੇ ਨੇ ਸ਼ਾਹ ਕਈ ਬਣਦੇ ਗੁਲਾਮ ਹੈ ਹਿੱਸੇ ਵਾਲੀ ਦੁਨੀਆਂ ਤੇ ਹਿੱਸੇ ਦਾ ਮੁਕਾਮ ਹੈ ਦੇ ਦਿੰਦਾ ਤੂੰ ਜੇ ਉਹ ਜਾਗਦਾ ਇਮਾਨ ਹੈ ਸ਼ੁਕਰ ਰੱਬਾ ਸ਼ੁਕਰ ਰੱਬਾ ਦਿੱਤਾ ਏ ਬੜਾ ਦਿੱਤਾ ਏ ਬੜਾ ਸ਼ੁਕਰ ਰੱਬਾ ਸ਼ੁਕਰ ਰੱਬਾ ਦਿੱਤਾ ਏ ਬੜਾ ਦਿੱਤਾ ਏ ਬੜਾ ਕਈ ਉੱਠ ਜਾਂਦੇ ਨੇ ਆਪੇ ਸਿਰ ਸ਼ੁਕਰ ਅੱਜ ਚੁੱਕ ਜਾਂਦੇ ਨੇ ਚਸੜ ਦੇ ਲਫ਼ਜ਼ ਵੀ ਮੁੱਕ ਜਾਂਦੇ ਨੇ ਤੈਥੋਂ ਮੰਗ ਕੇ ਜੁੜ ਤੁੱਕ ਜਾਂਦੇ ਨੇ ਇਹ ਬੇਮੁੱਲਾ ਪਾਣੀ ਇਹ ਧੁੱਪ ਇਹ ਚੁੱਪ ਇਹ ਜ਼ਿੰਦਗੀ ਕਹਾਣੀ ਅਸੀਂ ਚੱਲੇ ਕੱਲੇ ਤੂੰ ਬਣੇ ਹਾਣੀ ਤੂੰ ਸੱਚ ਸੱਚੀ ਤੇਰੀ ਬਾਣੀ ਸ਼ੁਕਰ ਰੱਬਾ ਸ਼ੁਕਰ ਰੱਬਾ ਦਿੱਤਾ ਏ ਬੜਾ ਦਿੱਤਾ ਏ ਬੜਾ ਸ਼ੁਕਰ ਰੱਬਾ ਸ਼ੁਕਰ ਰੱਬਾ ਦਿੱਤਾ ਏ ਬੜਾ
جی السلام علیکم، نمستے، ست شری اکال، آداب، کیسے ہیں آپ سب؟ امید کرتے ہیں کہ خیریت سے ہوں گے. آج ہوگی جی 16 جولائی، خوش آمدید کہتی ہوں آپ کو تمام کو. سنہری آداب پروگرام منڈے ٹو فرائیڈے صبح 7 سے لے کے ٹھیک 9 بجے تک 770 AM کے تمام پلیٹس فارم کے اوپر پروگرام کو آپ سن سکتے ہیں. ڈائل 770 AM، www.eawaz.com ویب سائٹ ہے. اس کے علاوہ ایک نمبر ہے فون کا جس پر اگر آپ ڈائل کریں تو آپ کوئی بھی پروگرام چاہے ویک ڈیز کا ہو، ویکینڈ کا ہو، جو 6478724900، اور ہمارے ساتھ پروگرام کے درمیان کہیں آپ نے جڑنا ہو، بات کرنی ہو یا انفارمیشن شیئر کرنی ہو، کوئی گیت نغمہ ڈیڈیکیٹ کرنا ہو تو ہمارا اسٹوڈیو کا نمبر ہے 4166201778، 4166201778. میں سروت فاروق اور میرے ساتھ پروگرام میں لیاقت ملک صاحب موجود ہیں. بہت جلد ہم آپ کو بہت ساری یادوں میں، باتوں میں اور کچھ ہوں گی خبریں، ہمارے سپانسرز کے پیغامات اور انہی کے ساتھ یہ پروگرام ترتیب دیا جاتا ہے. تو خوش آمدید کہتے ہیں آپ کو اس خوبصورت سی صبح. آج محرم کی بھی 9 تاریخ ہے، 22 ڈگری ٹیمپریچر ہے لیکن کافی گرمی ہے. بس اب کچھ ہی دن ہے اس یہ جو ہاٹ اینڈ ہیومڈ ویدر ہے، کیونکہ ابھی صبح صبح اٹ فیلز لائک 30 ڈگری، تو کافی ایک ہیومڈ سی آپ کہہ لیجئے صبح ہم دیکھ رہے ہیں. جولائی کی 16 تاریخ، جولائی اپنے درمیان سے 7واں مہینہ سال کا تیزی سے گزرتا جا رہا ہے اور آج ہے جنگل میں منگل یعنی ٹیوزڈے کا دن. تو پروگرام میں ہمیشہ کی طرح یہ جو پہلا سیگمنٹ ہے یہ ہمیں میگا منی ایکسچینج کے تعاون سے پیش کیا جاتا ہے. میگا منی ایکسچینج کھلے ہیں آج صبح 10 سے لے کے شام کے 6 بجے تک. تو منگوانے ہوں پیسے بیک ہوم سے یا اگر آپ نے بھجوانے ہوں تو وقت پہ ہی اپنا کام کر لیا جائے تو بہتر ہوتا ہے. اور میرا خیال ہے کہ بیک ہوم چھٹیوں کی وجہ سے، کیونکہ 9 اور 10 محرم کی وجہ سے وہاں پر بھی چھٹیاں ہوتی ہیں، تو آپ کال کر کے پتا کر لیجئے ان کا آج کا ریٹ یا کوئی بھی انفارمیشن آپ نے لینی ہو تو میگا منی ایکسچینج کا نمبر ہے 9052794754، 9052794754. یہ تمام انفارمیشن ان کی ویب سائٹ سے بھی آپ کو مل جائے گی جو کہ ہے میگا منی ایکسچینج ڈاٹ کام پر. آپ کو سارا طریقہ کار کی ای میل پر بھیجنا ہو، جو کیش ڈراپ آف ہے اس کی جو پرائس، اس کا جو ریٹ ہے وہ تھوڑا سا کم ہوتا ہے، تو اگر آپ ساری انفارمیشن ویب سائٹ سے لے لیں تو اچھا ہو جائے گا. 9052794754 یا میگا منی ایکسچینج ڈاٹ کام. مسساگا اس کے آس پاس کے علاقوں میں اراؤنڈ 27 to 30 فیلز لائک، لیکن اس وقت 22 ڈگری ٹیمپریچر ہے، کچھ بادل ہیں. آج صبح 5:52 پر آج سورج نکل چکا اور آج ہوگا سن سیٹ 5:56 کے اوپر سورج غروب ہوگا. تو شام بھی کافی، ابھی دن فی الحال بڑے ہیں لیکن دن بدن ٹائم کم ہو رہا ہے. آج کا ہائی ٹیمپریچر ہوگا وہی 28 سے لے کے 29-30 تک. ابھی صبح اس وقت آلریڈی اٹس فیل لائک اراؤنڈ 30. آج بھی کچھ رسک آف تھنڈر شاورز ہیں، 100% چانسز ہیں کہ آج بارش کافی ہے، 5 سے لے کے 10 ملی میٹر کے لگ بھگ بارش آج آفٹرنون تک ہو جائے گی، اور اس کے بعد رسک آف تھنڈر شاورز جو ہیں اسٹرانگ شاورز ہوں گے شام تک، اور اس کے بعد پھر شام کے بعد تھوڑا سا کلیئر ہو جائے گا، لیکن پھر رات میں بھی تھوڑے سے بادل ہوں گے اور ہو سکتا ہے کہیں کہیں آپ کو صرف 1 ملی میٹر کے لگ بھگ بارش جو ہے وہ آس پاس کہیں نظر آئے. یہ تو تھی آج کی مسساگا کی فور کاسٹ. اگر ہم وینسڈے بدھ کا دن دیکھیں تو کل ہوگا 26 ڈگری، کل بھی تھوڑا سا گرم 31، تو یہ 2 دن تھوڑے سے ہیں، اس کے بعد پھر ہم اراؤنڈ جو کہہ دینا کہ جو سٹینڈرڈ ٹیمپریچرز ہوتے ہیں 22-25 اس کے لگ بھگ چلے جائیں گے. تو کل بھی 31 محسوس کریں گے اور کل بھی تھوڑا سا ہو سکتا ہے بارش 1 ملی میٹر کے ہو، لیکن اگلا ہفتہ جو ہے وہ فی الحال کلیئر آ رہا ہے. تو یہ 2 دن ہیں، ذرا آج کا دن کافی بارش ہے تو انجوائے کیجئے گا، کم از کم باہر پودوں کو پانی نہیں دینا پڑے گا. اور اس دفعہ جو سبزیاں لگائی ہیں وہ تو خود بخود ہی، لیکن اتنی بارش بھی جو ہے کئی دفعہ پودوں کے لیے خطرناک ہو سکتی ہے. اچھا جناب، یہ تو تھا ہمارا مسساگا آس پاس کا مارکم. اس وقت 20 ڈگری ہے، 7:09 ہو گئے، اس وقت کلاؤڈی ہے مارکم. آج کا ہائی ٹیمپریچر وہاں پر بھی 29 ہوگا. آپ کو لے کے چلتے ہیں لاہور، جہاں پر آج ہائی تھا 38 اور ابھی اس وقت بھی 38 ڈگری ہے، جبکہ 4:09 ہو گئے، موسٹلی سنی رہا لاہور، جبکہ کراچی میں تھا 37، اس وقت ہے 36، پارٹلی کلاؤڈی تھا کراچی. ممبئی میں ہو رہی ہے ہلکی بارش اور اس وقت 29 ڈگری ہے، جبکہ آج کا ہائی ٹیمپریچر ممبئی میں تھا 30 ڈگری، پنجاب میں بھی کافی گرمی تقریباً 36 ڈگری اور اس وقت 35، جبکہ پارٹی کلاؤڈی اور اس وقت بج رہے ہیں 4:39 انڈیا پنجاب میں۔ اور یہ سارا سیگمنٹس جو ہیں یہ ساری آپ کو ہمارے سپانسرز کے تعاون سے ہی، جتنے گیت نغمے ہوتے ہیں یا جو بھی پورا یہ جو پروگرام ہے یہ انہی کے تعاون سے پیش کیا جاتا ہے۔ کچھ خاص خاص خبروں میں، کل کی خبریں تو آپ نے دیکھ لی ہوں گی، بھئی کچھ ہمارے ایکسیڈنٹس تھے جس کی وجہ سے ہائی وے 401 کلوز رہی، بند رہی، اور کافی میجر یہ ایکسیڈنٹس تھے۔ اور آج کل لوگ جو ہیں وہ ڈرائیونگ کافی خطرناک ہو چکی ہے، لیکن اس میں کچھ سسپیکٹس اریسٹ بھی کیے تھے، جہاں پر ایک کی چوری ہوئی ہے کلوور ڈیل مال کے اندر، جہاں پر دو لوگوں کو اریسٹ کر لیا، اور اس میں ایک آؤٹ سٹینڈنگ بھی تھا، یہ رابری ہوئی تھی، چوری کلوور ڈیل مال کے اندر۔ اسی طرح آج جو ہمارا اسٹیٹسٹک کینیڈا ہے وہ اپنی جون کی جو انفلیشن ڈیٹا ہے وہ آج شیئر کرنے کو جاری ہے، تو آج پتہ چل جائے گا تھوڑا بہت۔ یہ ٹیوزڈے کو کرتے ہیں، لاسٹ جو انفلیشن ریڈنگ تھی بینک آف کینیڈا نے، جو نیکسٹ انٹرسٹ ریٹ کی جو ڈیسیجن تھی جولائی کی 24 تاریخ کو ہوگی، تو آج ہے 16، تو اب دیکھتے ہیں جولائی کی 24 تاریخ کو انٹرسٹ ریٹ سیم رہتا ہے، کم ہوتا ہے، یا کیا ہوتا ہے، کیونکہ انفلیشن ہے وہ آج پتہ چل جائے گا۔ مئی میں ایجنسی نے رپورٹ کیا تھا کہ جو انفلیشن ہے وہ تھوڑی سی بڑی تھی، 2.9% کے اوپر ہو گئی تھی ایئر اوور ایئر، تو یہ تھوڑی سی ہائر ہے جو اگر دیکھا جائے سروسز کی طرف۔ تو کوشش تو یہی سارے لوگ کرتے ہیں جو یہ انفلیشن کو دیکھتے ہیں کہ جو انفلیشن ہے وہ 2% سے نیچے رہے، لیکن تھوڑی سی زیادہ اوپر آئی تھی، 2.9% تھی لاسٹ میں کی۔ تو اب دیکھتے ہیں اکنامکس جو ہوتے ہیں وہ کیا کرتے ہیں، ان کی پرڈکشن کیا ہے۔ 2.8% جو تھی وہ اگر کمپیئر کیا جائے سیم منتھ لاسٹ ایئر 2.8 پر تھی، لیکن اس دفعہ جو اگر دیکھا جائے تو 2.9 پر تھی۔ تو اب ان سب چیزوں کو دیکھتے ہوئے پھر ڈیسائیڈ کریں گے کہ انٹرسٹ ریٹ کو بڑھانا ہے، کم کرنا ہے، کیونکہ یہ اکانومی کو چلانا جو ہے وہ ان سارے اکنامکس کا جو مقصد ہوتا ہے۔ تو اب جو فائنینشیل ڈیٹا ہے اس کو دیکھتے ہوئے دیکھتے ہیں کہ لارجلی ایکسپیکٹ کر رہا ہے بینک آف کینیڈا جو ریٹ ہے لاسٹ جو منتھ ہے اس کا شاید یا تو سیم رہے، لیکن ہم بات کریں گے اس کے بارے میں جتنے بھی جو ہمارے ایکسپرٹ ہیں جو بڑی گہری نظر سے دیکھتے ہیں، جیسے کہ مایک بتناگر سے بات کر کے دیکھ لیں گے بھئی ان کی کیا رائے ہے اس کے اوپر، کہ یہ سارا کچھ جو انفلیشن ہے یا اسٹیٹسٹک کو دیکھتے ہوئے، جو کہ آج یہ انفلیشن کا ڈیٹا جو ہے وہ آج ہمارے سامنے آ جائے گا، تو یہ خبر بھی کافی امپورٹنٹ ہے۔ اچھا جناب، جو ٹورنٹو کا ٹریفک ہے اس کے بارے میں لوگ بات کر رہے ہیں کہ یہ اس وقت کرائسس لیول کے اوپر ہے۔ آپ اور ہم ہمیشہ ہی سفر کرتے ہیں، لوگ کافی لوگ موو بھی ہو رہے ہیں، جو لوگ ٹورنٹو میں کام کرتے ہیں وہ پریفر کرتے ہیں کہ سب ویز کے اوپر جائیں، یا پھر کوشش کرتے ہیں کہ کار پول وغیرہ کر لیں۔ آپ گیس پرائسز دیکھ لیجئے، تو اس وقت ہر طرح سے جو ہے وہ ایک کنزیومر جو عام لوگ ہیں وہ سفر کر رہے ہیں، تو اس میں یہ بھی ایک کافی بڑا ڈیٹا شیئر کیا گیا ہے جس کے اوپر ٹورنٹو کے ٹریفک کے بارے میں، اور کہا جاتا ہے کہ دنیا بھر میں شاید یہ نمبر، اگر میں ٹھیک کہہ رہی ہوں تو شاید نمبر 3 کے اوپر آتا ہے ٹورنٹو کا ٹریفک، جو کہ کافی کرائسس لیول کے اوپر ہے۔ تو یہ خبر بھی کافی بڑی آ رہی ہے، لوگوں کو ٹھیک ٹھاک یعنی 40 سے 45 منٹ تو ایک عام ہی ہے، جہاں پر ایک آپ کو لے کر نکلنا ہے ٹائم، اس سے پہلے کہیں جانے یا آنے سے پہلے 30 to 45 منٹس 1 آور بھی ہے، اور لوگ اب زیادہ دور موو ہو رہے ہیں کیونکہ اس تمام کنجیشن کو، اس ٹریفک کو یعنی تاکہ ان کو اس طرح سے ڈرائیو نہ کرنا پڑے۔ اور جو ڈرائیونگ ہے وہ میری اور آپ کے سامنے ہی ہے، اور انشورنس ریٹس بھی آپ دیکھ لیجئے گاڑیوں کے، تو ہر لحاظ سے ہی جو ہے اس وقت ٹورنٹو جو ہے مشکل ہوتا جا رہا ہے رہنے کے لیے، اور یہاں پر کرائمز کا ریٹ بھی بڑھتا جاتا ہے۔ اس میں ایک سسپیکٹ ہے نارتھ یارک میں، یہ سٹیبنگ ہوئی ہے، اس میں جو شخص ہے اس کو کافی سیریس انجریز آئی ہیں ٹورنٹو پولیس کا کہنا ہے، اور اب اس کی تلاش میں ہے، تو یہ خبریں بھی ہیں۔ جبکہ ایک سینئر ہائی پارک سائٹ کے اوپر لاپتہ تھا، الزائمر تھے ان کا، تو اب دیکھتے ہیں کہ ان کو ملا، لیکن پولیس جو تھی کل ان کی تلاش میں تھی، تو یہ خبر بھی ایک آ رہی ہے۔ ایل سی بی او اپنی جگہ اسٹرائک کے اوپر ہے، تمام ورکرز وہ چاہتے ہیں کہ ان کی جو جاب ہے اس کی سیکیورٹی کے لیے، اب 2 ہفتے سے اوپر ہو گیا، میرے خیال اب 12-13 دن ہو چکے ہیں اسٹرائک کو، لیکن جو انٹیریو کی الکوہل ایکسپینشن پلانز ہیں वो कहते हैं कि अभी फिलहाल इसको चलते रहेगा इसी तरह स्ट्राइक, लेकिन इसके अलावा कुछ सिलेक्टेड स्टोर्स हैं या ऑनलाइन जो है लोग शराब को या बाकी सारी जो इनकी मशरूबात है उनको खरीद सकते हैं, तो ये खबर भी काफी चल रही थी। ये कोई एमपॉक्स है जिसकी एक डिजीज है, इसके केसेस जो हैं कहते हैं कि एक दफा फिर ऑन्टेरियो में काफी ज्यादा हैं। वो क्या क्या चीजें हैं जिससे इन एमपॉक्स से बचा जा सकता है? चिकन पॉक्स का नाम सुना और बहुत सारे पॉक्स के नाम सुने, लेकिन ये कोई एमपॉक्स है जिसके कहते हैं कि एक दफा फिर ऑन्टेरियो में इसके केसेस काफी हाई हो गए हैं। जॉब से कसूटी भी काफी लोगों की हो रही है, तो इसमें कोरस एंटरटेनमेंट है जहां कहते हैं कि उनकी ऑन गोइंग जो कट्स हैं जॉब के वो काफी हो गए, यानी 25% फुल टाइम जो पोजीशंस हैं उनको यानी रह गई हैं, काफी लोगों को वहां से जॉब कट किया गया है। तो ओवरऑल इकॉनमी को देखते हुए, अपनी कंपनीज को देखते हुए, कंपनीज प्रॉफिट में भी हैं, तो अभी तक फिलहाल तो हमें कुछ समझ नहीं आ रहा कि ये इकॉनमी जा किधर रही है, किस सिमत जा रही है, लेकिन बहरहाल चलते जा रहे हैं और इस चलने का नाम ही जिंदगी है। अच्छा जनाब, कुछ इंटरनेशनल खबरें भी हैं, बहुत सारी खबरें जैसे डोनाल्ड ट्रंप के बारे में भी आ रही हैं कि उनका बड़ा उनके बारे में जो बड़ा अदालती रिलीफ उनको मिला और जो खुफिया दस्तावेजात के साथ ले जाने का केस था उनका खारिज कर दिया गया है। तो आपको याद ही होगा कि जैसे कल जो उन पर हमला किया गया और उनको असैसिनेट करने की कोशिश की, लेकिन बहरहाल बचत हो गई कि वो बच गए। उनके कान कहते हैं कि काफी उसके ऊपर पट्टी बंधी हुई थी और उसके बावजूद भी फिर वो आए और उन्होंने कल अपना जो कन्वेंशन थी उसके अंदर ठीक ठाक, और ये काफी हिस्टोरिक जो था उसका। तो डोनाल्ड ट्रंप रिपब्लिकन पार्टी के सदारती और जे डी वेंस नायब सदर उम्मीदवार नामजद हो गए हैं। बहुत सारे दुनिया भर से उनको फोन्स भी गए, तमाम जस्टिन ट्रूडो साहब ने भी उनको फोन किया, इवन जो बाइडेन साहब ने भी उनको फोन किया, और इसके अलावा अब देखते हैं। और जो जख्मी ट्रंप जो थे वो पार्टी कन्वेंशन में शिरकत के लिए वहां पर उन्होंने काफी बड़ा खिताब किया जो कि हिस्टोरिक भी था, तो ये खबर भी आ रही थी। अच्छा जनाब, इसके अलावा एक और कहते हैं कि अमान साइड के ऊपर मस्जिद में कुछ फायरिंग से दो पाकिस्तानी समेत चार अफराद हलाक हुए हैं जबकि इसमें 15 जख्मी हो गए हैं। तो फायरिंग के वक्त मस्जिद में मजलिस से अजा जारी थी जिसमें पाकिस्तानियों समेत तकरीबन 700 से ज्यादा अफराद मौजूद थे। इसमें कहते हैं कि फायरिंग हो गई मस्जिद के अंदर, और क्योंकि ये 9 और 10 मुहर्रम जो है जिसमें हमारी जो शिया कम्यूनिटी है इसमें इनकी मजालिस भी होती हैं, जुलूस भी निकाले जाते हैं, तो बहरहाल ओमान साइड के ऊपर यानी जो ये मिडल ईस्ट साइड है वहां में ओमान वहां मस्जिद के अंदर फायरिंग से दो पाकिस्तानी समेत चार अफराद जबकि 15 जख्मी हुए हैं। तो ये काफी बड़ा इंसिडेंट है जिसको काफी लोग यहां पे जो इंटरनेशनल मीडिया है इसको कवर भी कर रहे हैं। मकबूजा कश्मीर में भी कहते हैं फौजी काफले पर हमले में भारतीय मेजर समेत चार अहलकार हलाक हुए हैं। तो इस वक्त वहां पर भी थोड़ी सी कशीदगी हो गई है मकबूजा कश्मीर साइड के ऊपर, जहां पर डेली कुछ न कुछ जो है वो जानी नुकसान हो रहे हैं। तो आज भी जो हमला हुआ है इसमें भारतीय मेजर समेत चार अहलकार हलाक हुए हैं। तहरीक इंसाफ पर भी पाबंदी का हुकूमती फैसला बायस तशवीश है, अमेरिका ने भी इसमें अपना बयान दिया है, और ये खबर भी जो है इस वक्त उसी तरह आपके साथ शेयर कर दी है। और इसके अलावा कुछ और खबरों में इस वक्त ज्यादातर जो ट्रंप के बारे में ही है खबरें, कुछ एशिया की हो गई, और इसके अलावा इसराइल के बारे में भी कुछ अगर खबरों की देख लें तो वहां पर घरों पर हमले बमबारी में कहते हैं कि 15 फलस्तीनी शहीद हुए हैं, और इसमें ऐसी बिल्डिंग्स जहां पर लोग पनागीत ऑलरेडी ठहरे जो कि मार्क सेफ बिल्डिंग थी वहां के ऊपर भी फायरिंग हो रही है। तो इसराइल अपने तौर के ऊपर जो है वो दिन ब दिन जो है इस तरह की आप खबरें देख रहे हैं, जबकि दुनिया भर से बहुत सारे ममालिक जो है इसको कंडेम भी कर रहे हैं, लेकिन इसराइल जो है वो अपनी सिमत तैयार है कि बस अब कि भाई किसी तरह जो हमास का खात्मा करें। तो ये खबर भी आ रही थी। एक और रिकॉर्ड ब्रेक किया है मोदी जी ने, वो कहते हैं कि एक्सेस पर 100 मिलियन फॉलोअर्स रखने का पहला वजीर आजम बन गए हैं। तो मोदी जी ने ये एजाज भी अपने नाम कर लिया है, तो काफी बड़ी खबर आ रही है कि मोदी एक्सेस पर 100 मिलियन फॉलोअर्स रखने वाले पहले वजीर आजम जो है वो मोदी जी बन चुके हैं, तो ये खबर भी चल रही थी। अच्छा जनाब, इन खबरों की पटारी को इसी तरह यहीं पे बंद कर देते हैं। बहुत सारी खबरें हैं, ये तो आप जाकर देख भी सकते हैं, लेकिन ये जो बातें पुरानी यादें होती हैं ये बड़ी मुश्किल से ऐसा प्रोग्राम जो है जिसको लियाकत मलिक साहब लेकर आते हैं, तो ये जो है ज्यादा इम्पोर्टेंट है मेरा ख्याल है बाकी सारी चीजों से इम्पोर्टेंट है। तो सबसे पहले जी अस्सलाम वालेकुम जी।
السلام علیکم جی،
کیا حال ہے؟
بس جی، تسی سناؤ؟
ہاں جی، سب بالکل، سب ٹھیک ٹھاک ہے، شکر ہے رب دا، بالکل.
میں اپنے سارے بھنا بھائیاں نو، اپنے دوستاں یاراں نو، سارے سنن والے نو السلام علیکم، ست سری اکال، نمسکار، گڈ مارننگ.
گڈ مارننگ جی. تے اج دا ٹیوزڈے سٹارٹ ہو گیا، اج ویسے بھی 9 تے 10 محرم ہے گی.
جی ہاں، دیکھو اج بڑا ایک افسوسناک واقعہ ہے، 9 تے 10 محرم نو، محرم دا مہینہ مسلم کمیونٹی واسطے ایک بڑا غمزدہ جہا مہینہ ہیگا، جہدے وچ 9 یا 10 جہے محرم ہیگا، جہدے وچ نواسۂ رسول تے امام حسین صاحب تے انہاں دے جڑے خاندان ہے، انہاں نال جو ظلم ہویا، اسی کسی سیاست دی گل نہیں کرنا چاہندے کی ہویا. بعض لوگ جڑے نے اس نوں بھی ایک سیاسی رنگ دین دی کوشش کردے نے، لیکن ساڈی یہ کوشش ہوندی ہے کسی بھی مذہب نال، کسی بھی کمیونٹی دا کوئی بھی تہوار، کوئی بھی اس قسم دا ہووے، تے اسی سنہری یاداں دے وچ اس چیز نوں اسی ہائی لائٹ لازمی کراں گے.
صحیح بات ہے.
تے اج ایکسکیوز می، اج اسی زیادہ تر صوفیانہ کلام جڑا ہے وہ اسی پیش کراں گے. اودے وچ اسی جڑے فلمی گانے نے انہاں نوں اج اسی سائٹ تے رکھ لاں.
ٹھیک ہے جی،
ٹھیک ہے نا،
بالکل. اس کا احترام کرتے ہوئے نا محرم، حالانکہ یہ پہلا اسلامک منتھ ہے محرم،
جی جی جی،
لیکن
جی
باقی اس میں جتنا بھی پلی دوسری تیسری، اس میں بہت سارے ہسٹوریکل ایسے انسیڈنٹس ہوئے جن
جی
کو
جی
دیکھتے
بالکل
ہوئے،
بالکل.
تو بالکل ان کو بھی یاد کرتے چلیں گے، اور ساتھ ساتھ ہم آج صوفیانہ کلام پہ
جی جی تے پہلے اسی پیش کریں گے فلم سی 1971 بنی سی، فلم سی آسو بلا اسی ہاں کلندری دیوانے. میں نے لگتا آسو یہ ہے دلان دے سودے، یہ غلط لکھے ہے، آسو بلا اسی ہاں کلندری دیوانے لج پال دے، فلم سی دلان دے سودے.
اچھا
جی جی،
ٹھیک ہے.
اے ذرا تسی لا دیو، آواز سی رجب علی صاحب دی، ٹھیک ہے جی، موسیقی سی نذیر علی صاحب دی، تے لکھیا سی خواجہ پرویز صاحب نے.
اور اے جڑے سی ساری فلماں وچ صوفی کلام دیتے نا، تو اس میں پرویز حزی قادری اور تنویر نقوی صاحب ہے نا، انہاں نے میوزک دیتا سی، تے کافی سارے میوزک دین والے ہے گئے نے، تے سنتے نے اے گیت رجب علی صاحب.
رجب علی صاحب
کلندری دیوانے لج پال دے،
کلندری دیوانے لج پال دے،
او علی دے کرانے محمد آل دے،
سیاں کلندری دیوانے لج پال دے، سیاں کلندری دیوانے لج پال دے،
محمد آل دے،
سیاہ کلندری دیوانے لج پال دے، سیاہ کلندری دیوانے لج پال دے.
چندرے
سارے
اللہ دی
ਨਹੀਂ ਸਾਰੇ ਨਹੀਂ ਉਹਦੇ ਨਾਲ ਦੇ
ਜੀ ਇਹ ਮੈਂ ਥੋੜੀ ਜਿਹੀ ਮੇਰੇ ਕੋਲ ਗਲਤੀ ਹੋ ਗਈ ਹੈ ਫਿਲਮ ਸੀ ਆਸੂ ਬਿੱਲਾ ਆਸੂ ਬਿੱਲਾ ਇਹ ਪਹਿਲੇ ਅਸਦ ਬੁਖਾਰੀ ਸਾਹਿਬ ਇੱਕ ਐਕਟਰ ਸਨ ਸਾਡੇ ਆਏ ਤਾਂ ਹੀਰੋ ਸਨ ਉਹ ਬਾਅਦ ਵਿਲਨ ਬਣ ਗਏ ਉਨ੍ਹਾਂ ਨੇ ਫਿਲਮ ਬਣਾਈ ਸੀ ਦਿਲਾਂ ਦੇ ਸੌਦੇ 1969 ਦੇ ਵਿਚ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਬਣਾਈ ਸੀ ਆਸੂ ਬਿੱਲਾ ਅੱਛਾ ਉਨ੍ਹਾਂ ਨੂੰ ਚੁੰਕਿ ਅਸਦ ਨਾਂ ਸੀ ਅਸਦ ਬੁਖਾਰੀ ਤੇ ਬਚਪਨ ਲਾਡ ਦੇ ਨਾਲ ਉਹਨੂੰ ਆਸੂ ਕਹਿੰਦੇ ਸਨ
ਅੱਛਾ
ਠੀਕ ਹੈ ਤੇ ਉਨ੍ਹਾਂ ਨੇ ਆਪਣੇ ਜਿਹੜਾ ਉਨ੍ਹਾਂ ਦਾ ਨਿੱਕ ਨੇਮ ਸੀ ਉਹਦੇ ਨਾਂ ਤੇ ਬਣਾਈ ਸੀ ਫਿਲਮ ਆਸੂ ਬਿੱਲਾ ਇਕਹੱਤਰ ਦੀ ਅੱਛਾ ਇਹ ਮੈਂ ਗੱਲ ਦੱਸਾਂ ਕਿ ਰਜਬ ਅਲੀ ਸਾਹਿਬ ਦੇ ਬਾਰੇ ਚ ਕਿ ਰਜਬ ਅਲੀ ਸਾਹਿਬ 16-17 ਸਾਲ ਦੀ ਉਮਰ ਸੀ ਇਨ੍ਹਾਂ ਨੂੰ ਆਪਣਾ ਹੈਦਰਾਬਾਦ ਦੇ ਰਹਿਣ ਵਾਲੇ ਨੇ ਸਿੰਧੀ ਤੇ ਬੜਾ ਵੱਡਾ ਖਾਨਦਾਨ ਸੀ ਇਨ੍ਹਾਂ ਦਾ ਗੁਲੂਕਾਰਾਂ ਦਾ ਇਨ੍ਹਾਂ ਦੀ ਫੈਮਿਲੀ ਦੇ ਵਿਚ ਬੜੇ ਉਸਤਾਦ ਲੋਕ ਸਨ ਤੇ ਜਿਸ ਵੇਲੇ ਇਨ੍ਹਾਂ ਨੂੰ ਅਹਿਮਦ ਅਸ਼ਰਫ ਸਾਹਿਬ ਲੈ ਕੇ ਆਏ ਫਿਲਮ ਬਣ ਰਹੀ ਸੀ ਯਾਦੇ ਤੇ ਗਾਣਾ ਸੀ ਮੁਝ ਸਾ ਤੁਝ ਕੋ ਚਾਹਨੇ ਵਾਲਾ ਇਸ ਦੁਨੀਆਂ ਮੇ ਕੋਈ ਔਰ ਅੱਲਾ ਨਾ ਕਰੇ ਨਾ ਤੇ ਮੈਡਮ ਨੂਰ ਜਹਾਂ ਦੇ ਨਾਲ ਉਨ੍ਹਾਂ ਨੂੰ ਡੁਏਟ ਗਾਣਾ ਸੀ ਤੇ ਜਿਸ ਵੇਲੇ ਮੈਡਮ ਦੇ ਸਾਹਮਣੇ ਲੈ ਕੇ ਆਏ ਰਜਬ ਅਲੀ ਸਾਹਿਬ ਨੂੰ ਤੇ 17-18 ਸਾਲ ਉਮਰ ਸੀ ਇਨ੍ਹਾਂ ਦੀ ਤੇ ਮੈਡਮ ਨੇ ਦੇਖਿਆ ਤੇ ਮੈਡਮ ਅਸ਼ਰਫ ਨੂੰ ਕਿਹਾ ਅਹਿਮਦ ਅਸ਼ਰਫ ਨੂੰ ਕਿਹਾ ਬੱਚਾ ਮੇਰੇ ਨਾਲ ਗਾਏਗਾ ਉਹਨੇ ਕਿਹਾ ਮੈਡਮ ਤੁਸੀਂ ਇਹ ਬੜਾ ਅੱਛਾ ਗਾਉਂਦਾ ਉਹਨੇ ਕਿਹਾ ਨਹੀਂ ਨਹੀਂ ਮੈਂ ਦੇਖੋ ਇਹਦੀ ਏਜ ਦੇਖੋ ਇਹ ਮੇਰੇ ਨਾਲ ਕਿਸ ਤਰ੍ਹਾਂ ਗਾਏਗਾ ਤੇ ਉਹਨੇ ਕਿਹਾ ਮੈਡਮ ਤੁਸੀਂ ਟੈਸਟ ਲੈਵੋ ਤੇ ਮੈਡਮ ਨੇ ਫਿਰ ਉਹਦਾ ਆਪਣਾ ਰਾਜਾਬੜੀ ਦਾ ਟੈਸਟ ਲਿਆ। ਰਾਜਾਬੜੀ ਨੂੰ ਖੁਦ ਦੱਸਿਆ ਸਾਡੇ ਬੋਲੀ ਵਿਸਰੀ ਯਾਦ ਦੇ ਪ੍ਰੋਗਰਾਮ ਵਿਚ ਆਇਆ
ਸੀ, ਪ੍ਰੋਗਰਾਮ ਵਿਚ ਕਰਦੇ ਹੋ ਨਾ ਜਿਹੜਾ ਉਹਦੇ ਚ ਆਏ,
ਉਹਦੇ ਚ ਆ ਕੇ ਉਹਨਾਂ ਨੇ ਵੀ ਇਹ ਵੀ ਦੱਸਿਆ ਸੀ। ਇਸ ਤੋਂ ਪਹਿਲੇ ਵੀ ਮੈਨੂੰ ਪਤਾ ਸੀ ਲੇਕਿਨ ਉਹਨਾਂ ਨੇ ਫਿਰ ਦੁਬਾਰਾ ਕਨਫਰਮ ਕੀਤਾ
ਜੀ।
ਤੇ ਉਹ ਫਿਰ ਜਿਹੜੇ ਮੈਡਮ ਨੇ ਸੁਣਿਆ ਉਹਨੂੰ, ਤੇ ਫਿਰ ਤੁਸੀਂ ਯਕੀਨ ਕਰੋਗੇ ਕਿ ਮੈਡਮ ਦੇ ਜ਼ਿਆਦਾਤਰ ਜਿਹੜੇ ਡੁਏਟ ਨੇ ਉਸ ਤੋਂ ਬਾਅਦ ਉਹ ਰਜਬ ਅਲੀ ਸਾਹਿਬ ਹੀ ਨਾਲ ਹੈ।
ਬਿਲਕੁਲ, ਬਹੁਤ ਮੰਜੇ
ਹੋਏ, ਬਹੁਤ ਮੰਜੇ ਗੁਲੂਕਾਰ ਔਰ ਬੜੇ ਅੱਛੇ, ਮਤਲਬ ਇੱਕ ਹੁੰਦਾ ਨਾ ਗੁਲੂ, ਮਤਲਬ ਇੱਕ ਆਰਟਿਸਟ, ਬੜਾ ਅੱਛਾ ਆਰਟਿਸਟ, ਇੱਕ ਬੜਾ ਅੱਛਾ ਇਨਸਾਨ ਹੋਣਾ ਜਿਹੜਾ ਨਾ, ਇਹ ਬੜੀ ਵੱਡੀ ਗੱਲ ਹੈ। ਔਰ ਅਸੀਂ ਜਲੇ ਇਹਨਾਂ ਨੂੰ ਇਨਵਾਈਟ ਕੀਤਾ ਬੋਲੀ ਬਿਸਰੀ ਯਾਦਾਂ ਚ, ਇੰਗਲੈਂਡ ਹੁੰਦੇ ਨੇ, ਇਹਨਾਂ ਨੇ ਫਿਰ ਸਾਨੂੰ, ਮਤਲਬ ਇੱਕ ਹੁੰਦਾ ਨਾ ਬੰਦਾ ਥੋੜਾ ਨਖਰਾ ਕਰਦਾ, ਮੇਰੇ ਪਾਸ ਟਾਈਮ ਨਹੀਂ ਹੈ, ਮੇਰੇ ਕੋਲ ਇਹ ਨਹੀਂ ਤੇ ਫਲਾਣਾ ਨਹੀਂ, ਲੇਕਿਨ ਇਹਨਾਂ ਨੇ ਕਿਹਾ ਨਹੀਂ, ਜਿਸ ਤਰੀਕੇ ਨਾਲ ਤੁਸੀਂ ਕਹੋਗੇ ਉਸ ਤਰ੍ਹਾਂ, ਜਿਤਨੀ ਦੇਰ ਕਹੋਗੇ ਉਤਨੀ ਦੇਰ ਤੁਹਾਡੇ ਨਾਲ ਮੈਂ ਰਵਾਂਗਾ। ਔਰ ਸਕਾਈਪ ਤੇ ਆ ਕੇ ਉਹਨਾਂ ਨੇ ਬੜਾ ਅੱਛਾ ਸਾਡੇ ਨਾਲ ਟਾਈਮ ਗੁਜ਼ਾਰਿਆ
ਜੀ। ਲੇਖਕ ਭਾਈ ਸਾਡੇ ਨਾਲ ਚੌਹਾਨ ਸਾਹਿਬ ਜੁੜ ਗਏ ਨੇ
ਜੀ
ਜੀ ਜੀ, ਤੇ ਉਹਨਾਂ ਨੂੰ ਵੈਲਕਮ ਕਰਨੇ ਪ੍ਰੋਗਰਾਮ ਵਿਚ ਜੀ। ਅਸਲਾਮ ਅਲੈਕੁਮ
ਜੀ। ਵਾਲਕੁਮ ਸਲਾਮ ਜਨਾਬ, ਬਾਜੀ ਸਵਾ ਜਮਾਲ ਸਾਹਿਬ ਦਾ ਕੀ ਹਾਲ ਹੈ ਜੀ?
ਬਸ ਠੀਕ ਠਾਕ ਜੀ,
ਪਹਿਲੇ ਸੇ ਬਹੁਤ ਬਿਹਤਰ ਹੈ, ਘਰ ਆ ਗਏ ਹੈ ਔਰ ਬਸ ਦੁਆਓ ਮੈਂ ਆਪਣਾ ਯਾਦ ਰੱਖੇ, ਥੋੜੀ ਜ਼ਾਹਿਰ ਹੈ ਅਭੀ ਕਮਜ਼ੋਰੀ ਹੈ ਔਰ ਉਸ ਲਿਹਾਜ਼ ਸੇ ਅਗਰ ਦੇਖਾ ਜਾਏ ਤੋ ਬਸ ਬਹੁਤ ਅੱਲਾ ਕਾ ਬਹੁਤ ਜਿਤਨਾ ਸ਼ੁਕਰ ਅਦਾ ਕਰੇ, ਮਚ ਬੈਟਰ ਮਚ ਬੈਟਰ,
ਅੱਲਾ ਤਾਲਾ ਸਿਹਤ ਦੇ
ਜੀ ਜੀ।
ਤੋ ਇਹ ਜਨਾਬ
ਟਾਈਮ ਹੋਏਗਾ ਤਾਂ ਜ਼ਰੂਰ ਲਾਵਾਂਗੇ, ਅੱਜ ਨਹੀਂ ਤੇ ਕੱਲ ਲਾ ਦਾਂਗੇ। ਸੁਣੋ ਅਰਜ਼ ਮੇਰੀ ਕਮਲੀ ਵਾਲੇ, ਲਿਖ ਦਿਓ ਜੀ,
ਮੈਂ ਲਿਖ ਦਿੱਤਾ ਜੀ।
ਠੀਕ ਹੈ ਜੀ
ਜੀ ਜੀ,
ਓਕੇ ਚੌਹਾਨ ਸਾਹਿਬ,
ਓਕੇ,
ਵਾਲੇਕੁਮ ਸਲਾਮ ਜੀ। ਤੇ ਚਲੋ ਬਹੁਤ ਸ਼ੁਕਰੀਆ ਤੁਹਾਡੀ ਹਾਜ਼ਰੀ ਦਾ, ਤੇ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਤੇ ਹੁਣ ਅੱਜ ਸਾਰੀ ਕੋਸ਼ਿਸ਼ ਇਹੀ ਹੈ ਕਿ ਸੁਫੀਆਨਾ ਕਲਾਮ ਹੋਣ, ਕਿਉਂਕਿ ਨਵੀਂ ਤੇ ਦਸਵੀਂ ਮੁਹਰਮ ਹੈ।
ਸੁਣੋ ਅਰਜ਼ ਮੇਰੀ ਕਮਲੀ ਵਾਲੇ ਵੀ ਤੁਸੀਂ ਦੇਖ ਲੈਣਾ,
ਮੈਂ ਲਿਖ ਦਿੱਤਾ ਜੀ
ਜੀ
ਜੀ।
ਤੇ ਇਹ ਜਨਾਬ ਦੂਸਰਾ ਸੀ ਕਲਾਮ ਹੈਗਾ ਹੁਸੈਨੀ ਲਾਲ ਕਲੰਦਰ, ਇਹ ਵੀ ਫਿਲਮ ਆਸੂ ਬਿੱਲਾ ਤੋਂ ਹੀ ਹੈ।
ਅੱਛਾ।
ਤੇ ਆਵਾਜ਼ ਹੈ ਮੈਡਮ ਨੂਰ ਜਹਾਂ ਦੀ, ਤੇ ਮੌਸੀਕੀ ਇਹ ਨਜ਼ੀਰ ਅਲੀ ਸਾਹਿਬ ਦੀ, ਤੇ ਲਿਖਿਆ ਹੈ ਤਨਵੀਰ ਨਕਵੀ ਸਾਹਿਬ ਨੇ।
ਤੇ ਚਲੋ ਮੈਡਮ ਨੂਰ ਜਹਾਂ ਦੀ ਆਵਾਜ਼ ਔਰ ਮਲਕੇ ਤਰਨ ਨੂੰ ਮੈਡਮ ਨੂਰ ਜਹਾਂ। ਕੈਸਾ ਕਿਹੜੇ ਕਰ
You are listening to WTOR 770 AM, Youngstown, Toronto.
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
क्या आपकी फैमिली में मसाइल चल रहे हैं और हालात आपको लेके जा रहे हैं डाइवोर्स की जानिब या आपका प्यारा बिना विल लिखे या विल लिखकर आपको छोड़ के जा चुका है विल के मुतालिक कोई भी काम हो या आपको चाहिए ट्रस्टीशिप सर्टिफिकेट या आपकी रियल स्टेट क्लोजिंग नजदीक है और आप हैं एक तजर्बेकार लॉयर की तलाश में इन तमाम कामों के लिए आपकी मदद के लिए एक बाएतमाद इदारा मलिक लॉ ऑफिस बैरिस्टर्स एंड सॉलिसिटर्स मोहम्मद अतीक मलिक आपकी तमाम कानूनी मसाइल में आपकी रहनुमाई करेंगे जीटीए में दो लोकेशंस मिसिसागा 168 क्वीन स्ट्रीट साउथ यूनिट 201 इन स्कारब्रो 1825 मार्कम रोड यूनिट 205 कॉल टुडे मलिक लॉ ऑफिस 905-291-4455
ਜੀ ਸੁਨੇ ਦੀ ਯਾਦਾਂ ਪ੍ਰੋਗਰਾਮ ਵਿਚ ਇਕ ਦਫ਼ਾ ਫੇਰ ਸਾਰਿਆਂ ਨੂੰ ਵੈਲਕਮ ਇਕ ਜ਼ਬਰਦਸਤ ਹੈ ਆਫਰ ਹੈਗੀ ਹੈ ਇਹਦੇ ਵਿਚ ਗਵਰਨਮੈਂਟ ਗ੍ਰਾਂਟ ਹੈਗੀ ਹੈ ਓਨਟੈਰੀਓ ਜਿਹੜਾ ਜਿੰਨੇ ਵੀ ਸਰਵਿਸ ਓਨਟੈਰੀਓ ਕਹਿ ਲੋ ਅਲਬਰਟਾ ਸਾਈਡ ਕਹਿ ਲੋ ਬ੍ਰਿਟਿਸ਼ ਕੋਲੰਬੀਆ ਕਹਿ ਲੋ ਕਿਸੇ ਵੀ ਪ੍ਰੋਵਿੰਸ ਤੁਸੀਂ ਰਹਿੰਦੇ ਹੋ ਤੇ ਅਗਰ ਤੁਹਾਡੀ ਇਨਕਮ 60,000 ਤੋਂ ਕਮ ਹੈਗੀ ਹੈ ਔਰ ਤੁਹਾਡੇ ਅਗਰ ਬੱਚੇ 12 ਸਾਲ ਤੋਂ ਕਮ ਹੈਗੇ ਨੇ ਤੇ ਗਵਰਨਮੈਂਟ ਵੱਲੋਂ 12,000 ਤੋਂ 40,000 ਦੀ ਗਵਰਨਮੈਂਟ ਗ੍ਰਾਂਟ ਜਿਹੜੀ ਹੈ ਮਿਲ ਸਕਦੀ ਹੈ 3 ਵੀਕ ਵਿਚ ਇਹ ਪੈਸੇ ਤੁਹਾਡੇ ਅਕਾਊਂਟ ਵਿਚ ਟਰਾਂਸਫਰ ਹੋ ਜਾਣਗੇ ਤੇ ਤੁਸੀਂ ਮਜ਼ੀਦ ਇਨਫਾਰਮੇਸ਼ਨ ਲਈ ਕਾਲ ਕਰ ਲੋ 6477690241 6477690241 ਯਾਨੀ ਓਨਟੈਰੀਓ ਅਲਬਰਟਾ ਸਾਈਟ ਬ੍ਰਿਟਿਸ਼ ਕੋਲੰਬੀਆ ਤੇ 60,000 ਤੋਂ ਇਨਕਮ ਕਮ ਹੈ ਤੇ ਤੁਹਾਡੇ ਅਗਰ ਬੱਚੇ 12 ਸਾਲ ਤੋਂ ਕਮ ਹੈਗੇ ਨੇ ਤੇ ਤਕਰੀਬਨ 12 ਤੋਂ 40,000 ਦੀ ਗਵਰਨਮੈਂਟ ਗ੍ਰਾਂਟ ਜਿਹੜੀ ਹੈ ਮਿਲ ਸਕਦੀ ਹੈ ਮਜ਼ੀਦ ਇਨਫਾਰਮੇਸ਼ਨ ਲਈ ਤੁਸੀਂ ਕਾਲ ਕਰ ਲੋ 6477690241 ਤੇ ਚਲੋ ਪ੍ਰੋਗਰਾਮ ਨੂੰ ਥੋੜਾ ਹੋਰ ਅੱਗੇ ਲੈ ਕੇ ਚੱਲੀਏ
ਹਾਂਜੀ ਇਹ ਫਿਲਮ ਦੀ ਹੁਣੀ ਜ਼ਿਕਰ ਕਰ ਰਿਹਾ ਸੀ ਦਿਲਾਂ ਦੇ ਸੌਦੇ ਅਸਦ ਬੁਖਾਰੀ ਸਾਹਿਬ ਨੇ ਪਹਿਲੇ ਜਿਹੜੀ ਫਿਲਮ ਬਣਾਈ ਸੀ 1969 ਦੇ ਵਿਚ ਆਸੂ ਬਿੱਲਾ 1971 ਚ ਬਣਾਈ 1971 ਦੇ ਵਿਚ ਤੇ 1969 ਦੇ ਵਿਚ ਇਨ੍ਹਾਂ ਨੇ ਫਿਲਮ ਬਣਾਈ ਸੀ ਦਿਲਾਂ ਦੇ ਸੌਦੇ ਦਿਲਾਂ ਦੇ ਸੌਦੇ ਦੇ ਵਿਚ ਨਗਮਾ ਬੇਗਮ ਵੀ ਸਨ ਔਰ ਫਿਰਦੌਸ ਬੇਗਮ ਇਨ੍ਹਾਂ ਦਾ ਇਕ ਲਾਲ ਮੇਰੀ ਪਤ ਰੱਖਿਓ ਬਲਾ ਝੂਲੇ ਲਾਲਣ ਇਕ ਕਮਾਲ ਜਿਹੜੀ ਮੁਸ਼ੀਰ ਕਾਜ਼ਮੀ ਸਾਹਿਬ ਨੇ ਲਿਖੀ ਸੀ ਤੇ ਨਜ਼ੀਰ ਅਲੀ ਸਾਹਿਬ ਨੇ ਮੌਸੀਕੀ ਦਿੱਤੀ ਸੀ ਉਸ ਤੋਂ ਬਾਅਦ ਇਹ ਧਮਾਲ ਜਿਹੜੀ ਹੈ ਇਹ ਲਾਲ ਮੇਰੀ ਪਤ ਰੱਖਿਓ ਬਲਾ ਇਹ ਬਹੁਤ ਲੋਕਾਂ ਨੇ ਗਾਈ ਰੂਣਾ ਲੈਲਾ ਨੇ ਗਾਈ ਹਿੰਦੁਸਤਾਨ ਦੇ ਵਿਚ ਬੜੀ ਗਾਈ ਗਈ ਪਾਕਿਸਤਾਨ ਦੇ ਵਿਚ ਕਾਫੀ ਆਰਟਿਸਟ ਨੇ ਗਾਈ ਅੱਛਾ ਇਹ ਜਿਹੜਾ ਮੈਂ ਪੇਸ਼ ਕਰਾਂਗਾ ਇਹ ਫਿਰਦੌਸ ਬੇਗਮ ਤੇ ਪਿਕਚਰਾਈਜ਼ ਹੋਇਆ ਅੱਜ ਕੋਈ ਗੱਲੇ ਚ ਖਰਾਸ਼ ਹੈਗੀ ਏ ਮਾਫ ਕਰਨਾ ਅਗਰ ਕੋਈ ਆਵਾਜ਼ ਥੋੜੀ ਜਿਹੀ ਖਲਲ ਆਵੇ ਤੇ ਬਹਿਰਾਲ ਉਹ ਜਿਸ ਵਕਤ ਫਿਰਦੌਸ ਬੇਗਮ ਤੇ ਪਿਕਚਰਾਈਜ਼ ਹੋਇਆ ਤੇ ਫਿਰਦੌਸ ਬੇਗਮ ਤੇ ਜਦੋਂ ਪਿਕਚਰਾਈਜ਼ ਹੋਇਆ ਯਕੀਨ ਕਰਨਾ ਕਿ ਉਹ ਪੂਰੀ ਧਮਾਲ ਜਿਹੜੀ ਏ ਇਕ ਟੇਕ ਦੇ ਵਿਚ ਉਨ੍ਹਾਂ ਨੇ ਕੰਪਲੀਟ ਕਰਾਈ ਹਾਲਾਂਕਿ ਬਾਜ਼ ਦਫ਼ਾ ਇਕ ਗਾਣੇ ਨੂੰ ਪਿਕਚਰਾਈਜ਼ ਕਰਨ ਵਾਸਤੇ ਪੂਰਾ ਪੂਰਾ ਦਿਨ ਨਿਕਲ ਜਾਂਦਾ ਲੇਕਿਨ ਫਿਰਦੌਸ ਬੇਗਮ ਇੰਨੀ ਵੱਡੀ ਮੰਦੀ ਸੀ ਲਾਲ ਸ਼ਾਹਬਾਜ਼ ਕਲੰਦਰ ਔਰ ਹਰ ਸਾਲ ਉਹ ਇਰਾਕ ਦੇ ਵਿਚ ਤੇ ਇਰਾਨ ਦੇ ਵਿਚ ਜਾਂਦੇ ਸਨ ਆਪਣੇ ਜ਼ਿਆਰਤਾਂ ਵਾਸਤੇ ਔਰ ਮੈਂ ਕਾਲ ਕੀਤਾ ਉਨ੍ਹਾਂ ਦੇ ਘਰ ਉਨ੍ਹਾਂ ਦੇ ਬੇਟੇ ਦੇ ਨਾਲ ਮੇਰੀ ਗੱਲ ਹੋਈ ਤੇ ਅਲੀ ਰਜ਼ਾ ਉਨ੍ਹਾਂ ਦੇ ਬੇਟੇ ਦਾ ਨਾਂ ਹੈ ਤੇ ਅਲੀ ਰਜ਼ਾ ਨੂੰ ਮੈਂ ਕਿਹਾ ਯਾਰ ਮੈਂ ਫਿਰਦੌਸ ਬੇਗਮ ਨੂੰ ਨਾ ਮੈਂ ਲਿਆਉਣਾ ਚਾਹੁੰਦਾ ਬੂਲੀ ਬਿਸਰੀ ਯਾਦ ਉਨ੍ਹਾਂ ਦੀ ਬੜੀਆਂ ਉਨ੍ਹਾਂ ਦੀ ਕੰਟਰੀਬਿਊਸ਼ਨ ਹੈਗੀ ਏ ਫਿਲਮਾਂ ਆਪਣਾ ਪਾਕਿਸਤਾਨ ਦੀ ਫਿਲਮ ਇੰਡਸਟਰੀ ਚ ਉਹ ਕਹਿਣ ਲੱਗੇ ਜੀ ਉਹ ਗਏ ਨੇ ਆਪਣਾ ਜ਼ਿਆਰਤ ਕਰਨ ਵਾਸਤੇ ਇਰਾਕ ਤੇ ਇਰਾਨ ਤੇ ਹਰ ਸਾਲ ਚੁੰਕੇ ਜਾਂਦੇ ਨੇ تو واپس آئے نا تو ٹیلی فون اپنے کول نہیں رکھتے جڑا سیل فون ہے انہاں کول نہیں ہوندا تے او مطلب آن گئے واپس تے او جڑے واپس آئے تے او بیمار ہو گئے اور تین دن دے اندر اندر فردوس بیگم دی اس دنیا تو رخصتی ہو گئی تے سانو چانس نہیں مل سکیا کہ انہاں نال اسی بولی بسری یادے دے وچ پروگرام کر دے بہرحال بہت وڈی آرٹسٹ اور انہوں نے پاکستان دی فلم انڈسٹری بڑا اچھا اور انہوں نے پیسہ بچایا مطلب ہے کہ انہوں نے اپنا جڑی فلماں دے وچ کام کردے رہے اور جڑی لاہور دی فردوس مارکیٹ ہے یہ جی جی وہ فردوس بیگم
بڑی مشہور مارکیٹ ہے
جی جی بہت مشہور مارکیٹ ہے تے اے جڑا میں اسی پیش کراں گے اے تسی جڑے اپنے ساڈے سنن والے نے اے دیکھ تے نہیں سکدے لیکن اگر چانس ملے تے استعمال نو تسی یوٹیوب تے ضرور دیکھنا سروت دیکھ لے گی ٹھیک ہے
اور بڑی مشہور ہے لیکن پر اتھے جتنے بھی پروگرام ہوندے نے میں دیکھے آخر ہمیشہ دھمال تے ہی ہوندے
دھمال تے ہوندے لال میری پت رکھیو بھلا جولے لالن تے اے ذرا تسی سنو
جی ایک ہور چیز نذیر علی صاحب دے بارے جنہاں نو کنگ آف کہا جاندا سی دھمال ہے نا
جی جی بالکل انہاں نے انٹروڈیوس کیتا مطلب میوزک دتا ہی انہاں سی نا
ہے نا مطلب کتنی مشہور ہوئی ہے
جی اور لکھی جڑی سی او مشیر کاظمی صاحب نے
ہے نا تے میں انہاں نو دیکھ رہی سی کہ انہاں دی جڑی ڈیتھ ہوئی نا تے اتنا وڈا نا کیونکہ انہاں نو کنے ہی دیکھو ایوارڈز ملے نے میوزیشن دے سب کچھ دے پر انہاں دا بڑی بیچاری غربت دے اندر انہاں دی ڈیتھ ہوئی ہے نذیر علی صاحب دی
اے سارے جی اسی طرح ہی نا فلماں جڑیاں دیکھو ہاں مطلب ایکو ہی انہاں کول ایکو ہی آرٹ ہے نا جس طرح تسی ذہن تے پابندیاں لا دو تسی ہر چیز پابندی لا دیو تے ایک بندہ جنو کام ہی ایک ہو جاندہ ہے انہوں دے کول دو کام نے یا تو او پیک منگے تے یا اپنے آپ نو ختم کر رہے دو چیزاں نے نا تے اے جسلے 77 تو بعد جسلے اے پابندیاں لگنیاں شروع ہوئیاں ٹھیک ہے فلماں تے جو جڑے آرٹسٹ سن انہاں دے سارے تسی دیکھو کہ بڑے بڑے اچھے میوزک ڈائریکٹر بڑے بڑے اچھے ایکٹر بڑے بڑے اچھے ڈائریکٹر انہوں نے اپنے آپ سائڈ لائن کر لیا
دیکھ کے بہت دکھ ہوا کہ انی وڈی دیڑی دیکھو نا لال میری پت اے دھن بنانے والا بندہ 2003 چ انہاں دی ڈیتھ ہوئی سی تے انہاں دے بارے چ آ رہا سی کنگ آف دھمال انہاں نو ہے نا فلم میوزک دے ڈائریکٹر سیگے اور انہاں نے لکھا کہ 123 گیت جڑے سی او دے چ 39 اردو فلم چ تے 435 سانگ اوور آل اور 115 پنجابی فلم میں چنہ نے دیتے دو نگار ایوارڈز لیتے بہت بڑا نا دے پیچھے جنہ نے دھن بنائی ہے نذیر علی صاحب تے میڈم نور جہاں دی آواز ہے لال میری پت ہے نا
لال میری پت رکھیو بلا جولے لال
تے چلو دیکھنا بھی اس گیت نو تے سننا بھی تے اسی لے کے چل لینے اس گیت پاسے
Thank you.
واقعی دھمال دیکھنے والی ہے اور فردوس جی نے کیا کمال کر دیا. تو دس ایسی کے ایک ہی شارٹیج ہے نا,
ایک ہی ٹیک. ہاں مطلب بعض دفعہ پورا پورا دن میں گیسوں کے آنچل پہ کیا رنگ ہے سنہرا فلم اندلیب بڑھ رہی سی تے شبنم تے وحید مراد تے گانا پکچرائز ہوا سی شالیمار گارڈن چ, ایک او گانا سی گیسوں کے آنچل پہ کیا رنگ ہے سنہرا. پورا دن پورا دن جناب نکل گیا. جڑا دیکھنے والا وہ بھی بور ہو جاتا ہے, جڑا کرنے والا بھی بور ہو جاتا ہے, لیکن کم کم ہے. لیکن اسی مطلب جی فلم دیکھنے ہاں تے سانو کہنے یار دو گھنٹے دی فلم ہوندی ہے
او لگدا ہی نہیں کہ ادے پیچھے اتنا کم ہے گا,
بڑا بڑا کم ہے گا بڑا.
فردوس جی دے بارے تسی کر رہے سی نا, تقریباً کہندے نے کہ انہاں دے وچ شی اپیئرڈ مور دین 150 انسرٹن فلمز, اودے وچ ہے گا کہ 130 پنجابی, اودے بعد پھر 20 اردو تے پشتو فلم وچ 3 انہاں نے پشتو فلماں وی دتیاں فردوس بیگم نے.
جی 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 جڑا سن نقشب صاحب ہندوستان تو آئے سن, انہوں نے فلم بنائی سی فانوس.
اچھا
فانوس دے وچ انہوں نے فردوس بیگم نو انٹروڈیوس کیتا سی. اردو فلموں دے وچ انہوں نے اتنے کامیاب نہیں گئے اس واسطے کہ انہوں نے جڑی قد سی میں سمجھنا کہ اردو فلموں دے وچ بڑی زیبا بیگم یا دیبا خانم یا روزینہ انہوں دے ایک جسمانی طور تے جس قسم دیا ہے انہوں
نے شاید لمبے اونچے سی مطلب
ہاں مطلب اور پنجابی فلموں دے وچ انہوں نے بہت
کمال کر دیتا.
ہاں پھر میں خانہ فلم دے وچ بھی آئے کافی, اور انہوں نے جڑا پگلی دا رول ادا کیتا سی فلم انسانیت دے وچ, یا آنسو فلم دے وچ انہوں نے جڑی سی کریکٹر ایکٹرس دا رول بھی کیتا جد وچ شاید فلم سٹار شاید تے فلم سٹار ندیب دی والدہ دا رول ادا کیتا انہوں نے.
اچھا
اور بڑا اور انہوں نے مطلب کہ کریکٹر ایکٹرس جڑی بھی رہے کافی عرصہ اور بڑی اچھی آرٹسٹ بہت اچھی آرٹسٹ.
اور ہیر رانجھا جو 1970 دے وچ آئی تھی.
جی ہاں جی ہیر رانجھا مطلب وہ ایسی ہے کہ مطلب اس تو بعد پامت کسی ملک وچ بھی تسی ہندوستان دے وچ بھی فلماں بنیاں ہیر رانجھا دی, لیکن اس قسم دی ہیر جڑی ہے
فردوس تے بہت بڑا نام ہے جی.
اچھا ہنی میں ستنام سنگھ صاحب دا فون آیا, ستنام چوہان صاحب دا, اس نے ذکر کیتا سی نا کہ تیاں دے میلے دے تے یہ تے وہ اسی پوچھا سی تے وہ پھر ستنام سنگھ صاحب نے مینوں فون کیتا سی تے او دس سن کہ اس ساون وچ ساون دی 13 تاریخ جڑی ہوندی ہے او شروع ہوندا ہے مطلب ایک تیاں دے میلے کر لیندے نے. اے اس وقت انہاں بعض دفعہ تیاں جڑیاں نے وہ اپنے والدین دے گھر آندیاں نے پھر اتھے انہاں سیلیبریشن وغیرہ ہوندی. بہرحال تے او اج دس رہے سن کہ اج ساون وی اج شروع ہویا.
اچھا مہینہ ساون دا,
ساون دا مہینہ وی اج ہی شروع ہویا. تے بہت شکریہ اس قسم دی گلاں سانو پتہ چلدیاں رہن, اسی آپس وچ بحث و مباحثہ کردے رہیے کوئی تے اگر بعض چیزاں سانو نہیں پتا تے سانو اگر ساڈے اس قسم دے دوست جڑے نے ستنام چوہان جائے دوست سانو دستے نے تے سانو بڑی خوشی ہوندی ہے
کیونکہ مل کے ہی پروگرام ہوندا ہے نا.
جی 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 ساڈا مطلب یاداں نے نا ادے وچ اگر سانو بعض چیزاں نہیں پتا ہوندیاں, بعض لفظ نہیں پتا ہوندے, بعض تاریخ دا کوئی اسی غلط مطلب سننا, کیونکہ آج کا سوشل میڈیا نے بڑا اتھل پتھل کیتا ہے سارے کام نو. اچھا ہن اسی پیش کران گے لال میری پت رکھیو بلا تو اے اپنے چوہان صاحب لان لگے ہو
او بھی لگ سکتا ہے کیونکہ وہ 3 منٹ دا ہے گا تے او لا لیے پھر او دے بعد
او لا کے دے ٹاپ آف دا آور کر دیو.
ٹھیک ہے جی. تے زبیدہ خانم دی آواز اچ سیگا چوہان صاحب نے فرمائش کی تھی سنو عرض میری کملی والے, تے اج ساڈا پروگرام جڑا ہے کوشش اسی اے کر رہے ہیں کہ صوفیانہ کلام ہوئے, تے چلو زبیدہ خانم دی آواز اچ اے گیت تے پروگرام اچ اسی واپس آنے.
कमली वाले, कमली वाले, कमली वाले, कमली वाले, कमली वाले, कमली वाले, कमली।
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241-647-769-0241।
ਬ੍ਰੈਂਪਟਨ ਸੜਕਾਂ, ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ, ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। $12 ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਅ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖੇ।